ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ,
ਪੰਜਾਬੀ ਰੇਡੀਓ, ਪੰਜਾਬੀ ਰੇਡੀਓ ਪੜ੍ਹ ਕੇ ਤੁਹਾਡੇ ਮਨ ਦੇ ਵਿੱਚ ਉਸ ਪ੍ਰਤੀ ਬੇਰੁਖੀ ਹੋ ਜਾਏਗੀ ਵੀ ਰੋਜ਼ ਕੀ ਪੜ੍ਹਨਾ। ਪਰ ਜਪਜੀ ਸਾਹਿਬ ਆਪਾਂ ਕਦੋਂ ਤੋਂ ਪੜ੍ਹ ਰਹੇ ਹਾਂ, ਜਿਹੜੇ ਨਿਤਨੇਮੀ ਸਿੱਖ ਨੇ ਨਾ, ਉਹਨਾਂ ਦੇ ਅਨੁਭਵ ਵਿੱਚ ਇਹ ਚੀਜ਼ ਹੋਏਗੀ। ਜਿਹੜੇ ਨਿਤਨੇਮ ਕਰਦੇ ਆ, ਬਾਣੀ ਪੜ੍ਹਦੇ ਆ, ਆਪਾਂ ਸੁਖਮਨੀ ਸਾਹਿਬ ਕਦੋਂ ਦੇ ਪੜ੍ਹਦੇ ਹਾਂ, ਚੌਪਈ ਸਾਹਿਬ ਜਦੋਂ ਵੀ ਪੜ੍ਹਦੇ ਹਾਂ, ਉਦੋਂ ਹੀ ਆਨੰਦ ਨਾਲ ਦੀ ਨਾਲ ਆਨੰਦ ਹੈ। ਕਿਉਂ ਜੀ? ਕਿਉਂਕਿ ਗੁਰਬਾਣੀ ਵਿੱਚ ਰੱਬ ਆਪ ਵੱਸਦਾ ਹੈ। ਪਰਮਾਤਮਾ ਵੀ ਨਿਤ ਨਵਾਂ ਨਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਉਹ ਨਿਤ ਨਵਾਂ ਤੇ ਨਿਤ ਨਵਾਂ ਆਨੰਦ, ਨਿਤ ਨਵਾਂ ਰਸ, ਨਿਤ ਨਵਾਂ ਸਵਾਦ ਤੁਹਾਨੂੰ ਬਾਣੀ ਵਿੱਚੋਂ ਆਏਗਾ। ਇਹ ਹੈ ਬਾਣੀ ਦਾ ਖਜ਼ਾਨਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਅਪਾਰ ਜਾਕਾ ਕਸ਼ੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ। ਇਸ ਗੁਰਬਾਣੀ ਵਿੱਚ ਸ਼ੁਭ ਗੁਣਾਂ ਦੇ ਮੋਤੀ, ਪੰਨੇ ਪੁਖਰਾਜ ਨੀਲਮ ਹੀਰੇ ਭਇਆ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਤਾਂ ਕੋਈ ਵੀ ਗੁਰਸਿੱਖ, ਕੋਈ ਵੀ ਬਾਣੀ ਪੜ੍ਹਨ ਵਾਲਾ ਇਹ ਸ਼ੁਭ ਗੁਣਾਂ ਨੂੰ ਬਾਣੀ ਵਿੱਚੋਂ ਲੈ ਕੇ ਆਪਣੇ ਜੀਵਨ ਨੂੰ ਰੁਸ਼ਨਾ ਸਕਦਾ, ਕੀਮਤੀ ਬਣਾ ਸਕਦਾ। ਸੋ ਦੂਸਰਾ ਖਜ਼ਾਨਾ ਹੈ ਕਿ ਸਤਿਗੁਰੂ ਜੀ ਨੇ ਆਪਣਾ ਪਵਿੱਤਰ ਖੂਨ ਡੋਲ ਕੇ ਸ਼ਹਾਦਤਾਂ ਦਾ ਦੌਰ ਸ਼ੁਰੂ ਕੀਤਾ। ਉਹ ਭਾਵੇਂ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੇ ਤੇ ਭਾਵੇਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ, ਜਿਵੇਂ ਇੱਕ ਬਜ਼ੁਰਗ ਇੱਕ ਪਿਤਾ ਨਾ ਆਪਣੀ ਔਲਾਦ ਵਾਸਤੇ ਕੁਝ ਨਾ ਕੁਝ ਖਜ਼ਾਨਾ ਦੇ ਕੇ ਜਾਂਦਾ, ਕੋਈ ਘਰ ਪ੍ਰਾਪਰਟੀ ਜ਼ਮੀਨ ਜਾਇਦਾਦ ਦੌਲਤ ਉਹਨਾਂ ਨੂੰ ਦੇ ਕੇ ਜਾਂਦਾ ਕੁਝ ਨਾ ਕੁਝ, ਕਾਹਦੇ ਲਈ? ਵੀ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੰਮ ਆਜੂ। ਤੇ ਸਤਿਗੁਰਾਂ ਦਾ ਪਵਿੱਤਰ ਖੂਨ ਅੱਜ ਵੀ ਕੰਮ ਕਰਦਾ, ਅੱਜ ਵੀ ਕੰਮ ਕਰ ਰਿਹਾ। ਜਦੋਂ ਭਾਈ ਦਿਆਲਾ ਜੀ ਨਾ ਉਹਨਾਂ ਨੂੰ ਇਹ ਸਜ਼ਾ ਜਾਪਤਾ ਹੋ ਗਈ, ਕਾਜੀ ਨੇ ਫਤਵਾ ਲਾਤਾ, ਕਹਿੰਦੇ ਤੁਹਾਨੂੰ ਸਜ਼ਾ ਵੀ ਦੇਗ ਵਿੱਚ ਬਿਠਾ ਕੇ ਤੁਹਾਨੂੰ ਉਬਾਲਿਆ ਜਾਏਗਾ। ਤੇ ਅੱਜ ਤੱਕ ਨਾ ਦੇਗਾਂ ਦੇ ਵਿੱਚ ਤੁਸੀਂ ਦਾਲਾਂ ਸਬਜ਼ੀਆਂ ਉਬਲਦੀਆਂ ਵੇਖੀਆਂ, ਪਰ ਇੱਕ ਇਨਸਾਨ, ਇੱਕ ਮਨੁੱਖ ਪਹਿਲੀ ਵਾਰ ਉਬਾਲਾ ਖਾਏਗਾ। ਤਾਂ ਉਹ ਵਕਤ ਜਦੋਂ ਭਾਈ ਦਿਆਲਾ ਜੀ ਨੂੰ ਲਿਆ ਰਹੇ ਸੀ, ਉਹਨਾਂ ਨੇ ਨੇਤਰ ਬੰਦ ਕਰ ਲਏ, ਰੁਕ ਗਏ ਉਹ ਦੇਗ ਨੂੰ ਦੇਖ ਕੇ, ਉਬਲਦੀ ਦੇਗ ਨੂੰ। ਤਾਂ ਜਲਾਦ ਬੋਲਿਆ, ਕਹਿੰਦਾ ਮੈਂ ਪਹਿਲਾਂ ਹੀ ਕਿਹਾ ਸੀ ਨਾ ਤੈਨੂੰ ਵੀ ਆਪਣੀ ਜਵਾਨੀ ਕਿਉਂ ਗਵਾਉਣਾ, ਛੱਡ ਦੇ, ਗੁਰੂ ਦਾ ਪਿੱਛਾ ਛੱਡ ਕੇ ਆ ਇਸਲਾਮ ਵਿੱਚ ਆ ਜਾ, ਆਨੰਦ ਮਾਣੋ, ਮੌਜਾਂ ਕਰੋ, ਪਹਿਲਾਂ ਕਿਹਾ। ਚਲੋ ਹੁਣ ਵੀ ਕੁਝ ਨਹੀਂ ਵਿਗੜਿਆ, ਜੇ ਦੇਗ ਦੇਖ ਕੇ, ਉਬਲਦਾ ਪਾਣੀ ਦੇਖ ਕੇ ਮਨ ਵਿੱਚ ਭੈ ਆਉਂਦਾ, ਡਰ ਆਉਂਦਾ, ਤਾਂ ਅਜੇ ਵੀ ਅਸੀਂ ਤੁਹਾਨੂੰ ਮੁਆਫ ਕਰ ਸਕਦੇ ਹਾਂ। ਭਾਈ ਦਿਆਲਾ ਕਹਿਣ ਲੱਗਿਆ, ਤੁਹਾਡਾ ਭਰਮ ਹੈ, ਤੁਹਾਡਾ ਭਰਮ ਹੈ ਵੀ ਮੈਂ ਤੂੰ ਡਰਦਾ, ਮੇਰੇ ਕੋਈ ਸਹਿਮ ਦਿਲ ਵਿੱਚ ਆਇਆ ਹੋਏਗਾ ਦੇਗ ਨੂੰ ਦੇ। ਦਰਅਸਲ ਗੱਲ ਹੋਰ ਹੈ, ਮੇਰੀ ਸੁਰਤ ਲਾਹੌਰ ਪਹੁੰਚ ਗਈ ਹੈ, ਮੇਰੀ ਸੁਰਤ ਲਾਹੌਰ ਪਹੁੰਚ ਗਈ ਗੁਰੂ ਅਰਜਨ ਮਹਾਰਾਜ ਦੇ ਚਰਨਾਂ ਵਿੱਚ, ਕਿਉਂਕਿ ਮੇਰੇ ਸਾਈ ਨੂੰ, ਮੇਰੇ ਪ੍ਰੀਤਮ ਨੂੰ ਵੀ ਦੇਗ ਵਿੱਚ ਉਬਾਲੇ ਖਾਣੇ ਪਏ ਸੀ। ਤੇ ਮੈਂ ਤਾਂ ਅਰਦਾਸ ਕਰ ਰਿਹਾ ਆਪਣੇ ਗੁਰੂ ਦੇ ਅੱਗੇ, ਇਹ ਪੰਚਮ ਗੁਰਦੇਵ ਮੇਰੇ ਤੇ ਕਿਰਪਾ ਕਰ, ਜਿਵੇਂ ਤੁਸੀਂ ਲਾਹੌਰ ਦੇਗ ਵਿੱਚ ਉਬਾਲਾ ਖਾਧਾ ਸੀ ਨਾ, ਤਨ ਮੇਰੇ ਹੀ ਰਹੇਗਾ, ਆ ਤਨ ਮੇਰੇ ਹੀ ਰਹੂ, ਪਰ ਇਹਦੇ ਵਿੱਚ ਤੁਸੀਂ ਬਹਿ ਜਾਓ ਆ ਕੇ, ਹੁਣ ਇਹਦੇ ਵਿੱਚ ਤੁਸੀਂ ਬੈਠੋ, ਇਹ ਜਿਹੜੀ ਸੇਵਾ ਤੁਸੀਂ ਸ਼ਹਾਦਤ ਦੀ ਮੇਰੇ ਕੋਲੋਂ ਲੈਣੀ ਆ, ਤੁਸੀਂ ਆਪ ਲਓ ਮੇਰੇ ਸਿਰ ਤੇ ਹੱਥ ਰੱਖ ਕੇ। ਮੈਂ ਤਾਂ ਆਪਣੇ ਗੁਰੂ ਨੂੰ ਯਾਦ ਕਰਦਾ। ਮੇਰੇ ਕਹਿਣ ਤੋਂ ਭਾਵ ਕੀ ਹੈ ਕਿ ਸਤਿਗੁਰੂ ਜੀ ਆਪਣਾ ਪਵਿੱਤਰ ਖੂਨ ਡੋਲ ਕੇ ਸ਼ਹਾਦਤਾਂ ਦਾ ਖਜ਼ਾਨਾ ਸਾਡੇ ਵਾਸਤੇ ਛੱਡ ਗਏ ਆ, ਤੇ ਅੱਜ ਤੱਕ ਉਹ ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਿੱਖ ਕੌਮ ਦੇ ਅੰਦਰ ਸ਼ਹਾਦਤਾਂ ਹੋ ਰਹੀਆਂ ਨੇ, ਅੱਜ ਤੱਕ ਹੋ ਰਹੀਆਂ ਨੇ। ਇਹ ਵੀ ਇੱਕ ਖਜ਼ਾਨਾ ਹੈ ਨਾ, ਜਦੋਂ ਵੀ ਕੋਈ ਭੀੜ ਪੈਂਦੀ ਹੈ ਕੌਮ ਤੇ, ਤਾਂ ਗੁਰੂ ਕਿਸੇ ਨਾ ਕਿਸੇ ਸਿੱਖ ਵਿੱਚ ਬਹਿ ਕੇ ਉਹ ਸੇਵਾ ਜ਼ਰੂਰ ਲੈਂਦਾ, ਉਹ ਪ੍ਰੇਰਣਾ ਲੈ ਰਹੇ ਨੇ ਫਿਰ ਉਹ ਤੋਂ। ਮਾਤਾ ਗੁਜਰ ਕੌਰ ਨੇ ਸਾਹਿਬਜ਼ਾਦਿਆਂ ਨੂੰ ਕੀ ਸਬਕ ਪੜਾਇਆ ਸੀ, ਕੀ ਸਬਕ ਪੜਾਇਆ? ਠੰਡੇ ਬੁਰਜ ਵਿੱਚ ਲੈ ਕੇ ਬੈਠੇ, ਲਾਹੌਰ ਦੀ ਵਾਰਤਾ ਤੇ ਚਾਂਦਨੀ ਚੌਂਕ ਦੀ ਵਾਰਤਾ ਸੁਣਾਈ ਸਾਹਿਬਜ਼ਾਦਿਆਂ ਨੂੰ। ਪ੍ਰੇਰਣਾ ਕਿੱਥੋਂ ਮਿਲੀ? ਸਤਿਗੁਰਾਂ ਦੀ ਸ਼ਹਾਦਤ ਤੋਂ। ਤਾਂ ਸਤਿਗੁਰੂ ਜੀ ਨੇ ਸਾਡੇ ਵਾਸਤੇ ਨਾ ਬੇਸ਼ੁਮਾਰ ਕੀਮਤੀ ਖਜ਼ਾਨੇ ਜਮ੍ਹਾਂ ਕਰਕੇ ਚਲੇ ਗਏ। ਔਰ ਜਿਸ ਦਿਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਨਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਤਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਵੇਖਣ ਵਾਸਤੇ ਆਏ। ਪਾਤਸ਼ਾਹ ਸਾਹਿਬਜ਼ਾਦੇ ਦਾ ਆਉਣਾ ਹੋਇਆ, ਆਏ ਤਾਂ ਅਜੇ ਕੁਝ ਕੁ ਸਮੇਂ ਦੇ ਸੀ। ਤਾਂ ਉਹ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੇ ਨਾ ਜਿਹੜੀ ਪੀਰੀ ਵਾਲੀ ਤਲਵਾਰ ਸੀ ਗੁਰੂ ਹਰਗੋਬਿੰਦ ਮਹਾਰਾਜ ਦੇ ਪਾਈ ਹੋਈ ਪੀਰੀ ਵਾਲੀ, ਦੋ ਤਲਵਾਰਾਂ ਪਹਿਨਦੀ ਸੀ ਨਾ ਸਤਿਗੁਰ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਤੇ ਜਿਹੜੀ ਪੀਰੀ ਵਾਲੀ ਸੀ ਭਗਤੀ ਵਾਲੀ ਉਹ ਕਿਰਪਾਨ ਨੂੰ ਹੱਥ ਪਾਇਆ। ਤੇ ਤੁਹਾਨੂੰ ਪਤਾ ਵੀ ਬੱਚਾ ਜਿਹੜੀ ਚੀਜ਼ ਨੂੰ ਇੱਕ ਵਾਰੀ ਹੱਥ ਪਾ ਲੇ ਨਾ ਉਹ ਜਲਦੀ ਜਲਦੀ ਛੱਡਦਾ ਨਹੀਂ ਹੁੰਦਾ। ਕਹਿੰਦੇ ਉਹ ਵਕਤ ਗੁਰੂ ਹਰਗੋਬਿੰਦ ਮਹਾਰਾਜ ਨੇ ਥੋੜਾ ਜਿਹਾ ਆਪਣਾ ਸੀਸ ਨਵਾਤਾ। ਭਾਈ ਬੀਧੀ ਚੰਦ ਪੁੱਛਦੇ ਨੇ ਪਾਤਸ਼ਾਹ ਇਹਦੇ ਵਿੱਚ ਵੀ ਕੋਈ ਰਮਜ ਹੈ, ਕੀ ਹੈ, ਸਾਡੀ ਬੁੱਧ ਉੱਥੇ ਤੱਕ ਨਹੀਂ ਪਹੁੰਚ ਰਹੀ, ਇਹ ਕੀ ਸੁਨੇਹਾ ਇਹਦੇ ਵਿੱਚ। ਦਰਅਸਲ ਉਹ ਇੱਕ ਇਸ਼ਾਰਾ ਸੀ ਕਿ ਆਉਣ ਵਾਲੀ ਗੁਰਤਾ ਗੱਦੀ ਦੀ ਸੇਵਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮਿਲਣੀ ਹੈ, ਉਹਨਾਂ ਨੂੰ ਇਹ ਸਥਾਪਨਾ ਹੋਣੀ ਹੈ। ਦੂਸਰਾ ਕਹਿਣ ਲੱਗੇ ਭਾਈ ਬੀਧੀ ਚੰਦ ਜੀ, ਇਹ ਪੀਰੀ ਦਾ ਧਨੀ ਹੋਵੇਗਾ, ਪੀਰੀ ਦਾ ਧਰਮ ਦਾ ਧਨੀ, ਪੀਰੀ ਕਿਹਨੂੰ ਕਹਿੰਦੇ ਨੇ, ਧਰਮ ਨੂੰ, ਇਹ ਪੀਰੀ ਦਾ ਧਨੀ ਹੋਵੇਗਾ। ਤੀਸਰੀ ਗੱਲ ਕਹਿੰਦੇ ਤੇਗਾਂ ਚਲਾਉਣ ਵਾਲੇ ਤਾਂ ਬੜੇ ਸੂਰਮੇ ਹੋਏ ਨੇ, ਅੱਜ ਵੀ ਹੈ ਆਪਣੇ ਕੋਲ ਤੇਗਾਂ ਵਾਹੁਣ ਵਾਲੇ, ਤੇਗਾਂ ਚਲਾਉਣ ਵਾਲੇ, ਪਰ ਇਹਨੇ ਤੇਗ ਦਾ ਵਾਰ ਕਿਵੇਂ ਸਹਿਣਾ, ਤੇਗ ਦਾ ਵਾਰ ਕਿਵੇਂ ਸਹਿਣ ਕਰਨਾ, ਇਹ ਸਾਨੂੰ ਸਮਝਾ ਕੇ ਜਾਣਾ, ਇਹ ਮੇਰੇ ਸਾਹਿਬਜ਼ਾਦੇ ਨੇ, ਮੇਰੇ ਪੁੱਤਰ ਨੇ ਸਮਝਾ ਕੇ ਜਾਣਾ ਕਿ ਤੇਗ ਨੂੰ ਕਿਵੇਂ ਸਹਿਣਾ ਚਾਹੀਦਾ। ਦੂਸਰਾ ਇਹ ਧਰਮ ਦਾ ਰੱਖਿਅਕ ਹੋਏਗਾ। ਐਸਾ ਹੀ ਹੋਇਆ, ਔਰੰਗਜ਼ੇਬ ਆਪਣੇ ਸਕੇ ਪਿਓ ਸ਼ਾਹਜਹਾਂ ਨੂੰ ਸੰਨ 1664 ਦੇ ਅੰਦਰ ਨਾ, ਉਹ ਅਜੇ ਬਿਮਾਰ ਸੀ, ਉਹਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰ ਦਿੰਦਾ। ਉਹਦਾ ਭਰਾ ਸੀ ਦਾਰਾ ਸਕੋ, ਔਰੰਗਜ਼ੇਬ ਨੇ ਉਹਦਾ ਵੀ ਕਤਲ ਕੀਤਾ, ਆਪਣੀ ਸਕੀ ਭੈਣ ਨੂੰ ਜੇਲ੍ਹ ਚ ਪਾਇਆ। ਇਸ ਤਰ੍ਹਾਂ ਦੇ ਪਾਪ ਕਰਕੇ ਉਹ ਗੱਦੀ ਦੇ ਉੱਪਰ ਬੈਠਾ ਔਰੰਗਜ਼ੇਬ। ਉਹਨੇ ਇੱਕ ਤਹੱਈਆ ਕਰ ਲਿਆ, ਕਾਹਦਾ, ਕਿ ਮੈਂ ਹਿੰਦੁਸਤਾਨ ਦੇ ਅੰਦਰ ਸਿਰਫ ਤੇ ਸਿਰਫ ਇੱਕ ਧਰਮ ਵੇਖਣਾ ਚਾਹੁੰਦਾ, ਕਿਹੜਾ, ਇਸਲਾਮ। ਇੱਥੇ ਹੈਦਰੀ ਝੰਡੇ ਝੁੱਲਣ, ਮਸੀਤਾਂ ਦੇ ਵਿੱਚ ਉਹ ਅੱਲਾ ਦੀ ਆਵਾਜ਼ ਆਵੇ, ਕੁਰਾਨ ਸ਼ਰੀਫ ਦੀ ਗੱਲ ਹੋਵੇ, ਕਾਰਨ ਕੀ ਬਣਿਆ ਸੀ। ਕਹਿੰਦੇ ਔਰੰਗਜ਼ੇਬ ਹਰ ਰੋਜ਼ ਨਾ ਕੁਰਾਨ ਸ਼ਰੀਫ ਦੀ ਕਥਾ ਸੁਣਿਆ ਕਰਦਾ ਸੀ। ਇੱਕ ਦਿਨ ਸਵੈ ਧਰਮ ਦੇ ਸਲੋਕ ਆ ਗਏ ਵਿੱਚ, ਤਾਂ ਉਹ ਵਕਤ ਮੌਲਵੀ ਨੇ ਵਿਆਖਿਆ ਕੀਤੀ ਕਿ ਮਨੁੱਖ ਜਿਹੜੇ ਵੀ ਧਰਮ ਵਿੱਚ ਹੋਵੇ ਉਹ ਧਰਮ ਦੀ ਉਹਨੂੰ ਸੇਵਾ ਕਰਨੀ ਚਾਹੀਦੀ ਹੈ, ਉਹ ਧਰਮ ਦਾ ਵਾਧਾ ਕਰਨਾ ਚਾਹੀਦਾ। ਤਾਂ ਉਹ ਵਕਤ ਅਮੀਰਾਂ ਵਜ਼ੀਰਾਂ ਨੂੰ ਕਾਜ਼ੀਆਂ ਨੂੰ ਮੌਕਾ ਮਿਲ ਗਿਆ, ਉਹਨਾਂ ਨੇ ਔਰੰਗਜ਼ੇਬ ਨੂੰ ਗਲਤ ਗਾਈਡ ਕੀਤਾ, ਕਹਿੰਦੇ ਦੇਖੋ ਜੀ ਇੱਥੇ ਕੀ ਲਿਖਿਆ ਵੀ ਆਪਾਂ ਨੂੰ ਵੀ ਐਸਾ ਕਰਨਾ ਚਾਹੀਦਾ। ਉਹਨੇ ਤਰੀਕਾ ਕੀ ਅਪਣਾਇਆ, ਤਲਵਾਰ ਦੇ ਮੁੱਠੇ ਨੂੰ ਹੱਥ ਪਾ ਲਿਆ। ਧਰਮ ਕਦੇ ਵੀ ਨਫ਼ਰਤ ਨਾਲ ਨਹੀਂ ਵੱਧਦੇ, ਧਰਮ ਕਦੇ ਵੀ ਨਫ਼ਰਤ ਨਾਲ ਨਹੀਂ ਵੱਧਦੇ, ਧਰਮ ਦਾ ਵਾਧਾ ਹੁੰਦਾ ਪਿਆਰ ਨਾਲ। ਹਾਂ, ਇਤਨੇ ਮੁਸਲਮਾਨ ਔਰੰਗਜ਼ੇਬ ਆਪਣੀ ਤਲਵਾਰ ਦੇ ਜ਼ੋਰ ਨਾਲ ਨਹੀਂ ਬਣਾ ਸਕਿਆ ਜਿੰਨੇ ਲੋਕਾਂ ਨੂੰ ਧਰਮ ਦੀ ਸਿੱਖਿਆ ਜਾਂ ਸੱਚੇ ਮੁਸਲਮਾਨ ਬਾਬਾ ਫਰੀਦ ਸਾਹਿਬ ਦੀ ਬਾਣੀ ਨੇ ਬਣਾਇਆ ਹੋਵੇਗਾ, ਬਾਬਾ ਫਰੀਦ ਸਾਹਿਬ ਨੇ ਬਣਾਇਆ ਹੋਵੇਗਾ। ਉਹਨਾਂ ਦੇ ਸ਼ਬਦ ਬੜੇ ਮਿੱਠੇ ਨੇ, ਇਤਨੇ ਮਿੱਠੇ ਸ਼ਬਦ ਕਿ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਦਰਜ ਨੇ। ਇੱਕ ਪਾਸੇ ਨਫ਼ਰਤ ਹੈ, ਇੱਕ ਪਾਸੇ ਪਿਆਰ ਹੈ। ਤਾਂ ਉਹਨੇ ਤਹੱਈਆ ਕਰ ਲਿਆ, ਤੇ ਗੱਲ ਕਿੱਥੋਂ ਸ਼ੁਰੂ ਕੀਤੀ, ਕਸ਼ਮੀਰ ਤੋਂ। ਮੈਕਾਲਫ ਨੂੰ ਪੜ੍ਹੋ, ਉਹ ਇਹਦੇ ਤਿੰਨ ਚਾਰ ਕਾਰਨ ਲਿਖਦਾ। ਕਹਿੰਦਾ ਪਹਿਲਾ ਕਾਰਨ ਇਹ ਸੀ ਵੀ ਜਿਹੜਾ ਕਸ਼ਮੀਰ ਹੈ ਇੱਥੇ ਵਿਦਵਾਨ ਪੰਡਿਤ ਰਹਿੰਦੇ ਨੇ ਕਸ਼ਮੀਰ ਦੀ ਧਰਤੀ ਵਿੱਚ, ਤੇ ਔਰੰਗਜ਼ੇਬ ਨੇ ਸੋਚਿਆ ਜੇ ਮੈਂ ਇਸ ਧਰਮ ਦੇ ਕੌਮ ਦੇ ਵਿਦਵਾਨਾਂ ਨੂੰ ਆਪਣੀ ਮੁੱਠੀ ਚ ਬੰਦ ਕਰਨਾ ਤਾਂ ਕੱਲ ਨੂੰ ਆਮ ਲੋਕਾਂ ਨੂੰ ਇਸਲਾਮ ਵਿਚ ਲਿਆਉਣਾ ਮੇਰੇ ਵਾਸਤੇ ਕੋਈ ਵੀ ਔਖਾ ਨਹੀਂ ਹੋਏਗਾ। ਮਾਫ਼ ਕਰਨਾ, ਇਹ ਨੁਕਤੇ ਨੂੰ ਹੁਣ ਅਸੀਂ ਆਪਣੇ ਧਰਮ ਤੇ ਲਾ ਕੇ ਵੇਖੀਏ, ਅੱਜ ਸਾਡੀ ਕੌਮ ਚ ਕੀ ਹੋ ਰਿਹਾ। ਪਿਛਲੇ ਦਿਨਾਂ ਵਿਚ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਕੌਮ ਦੇ ਵਿਚ ਜਿੰਨੇ ਝਗੜੇ ਨੇ ਨਾ, ਇਹ ਆਮ ਸਿੱਖਾਂ ਨੇ ਨਹੀਂ ਪਾਏ। ਕਿਹਨਾਂ ਨੇ ਪਾਏ? ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲਿਆਂ ਨੇ। ਜੋ ਗੱਲਾਂ ਅਸੀਂ ਸਟੇਜ ਤੇ ਨਹੀਂ ਬੋਲਣੀਆਂ, ਉਹ ਸਟੇਜ ਤੋਂ ਕਹੀਆਂ ਜਾ ਰਹੀਆਂ ਨੇ। ਆਹ ਸਟੇਜ ਕਾਹਦੇ ਵਾਸਤੇ ਹੈ? ਇਹ ਸਟੇਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨ ਵਾਸਤੇ ਹੈ, ਗੁਰੂ ਪੰਥ ਤੇ ਗੁਰੂ ਗ੍ਰੰਥ ਦੇ ਨਾਲ ਜੋੜਨ ਵਾਸਤੇ ਹੈ। ਇਹ ਸਟੇਜ ਨੂੰ ਅਸੀਂ ਨਾ ਵਰਤੀਏ ਕਿ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਲੋਕਾਂ ਨੂੰ ਤੋੜ ਦਈਏ। ਐਸੀ ਹੋ ਰਿਹਾ, ਵਿਦਵਾਨ ਖਰੀਦੇ ਜਾ ਰਹੇ ਨੇ। ਅੱਜ ਕਿਹੜਾ ਨਹੀਂ ਵਿਕਦਾ, ਹੇਠਾਂ ਤੋਂ ਲੈ ਕੇ ਉੱਪਰ ਤੱਕ ਸਭ ਵਿਕਦੇ ਨੇ। ਹੈਰਾਨੀ ਤਾਂ ਇਹ ਗੱਲ ਦੀ ਹੁੰਦੀ ਆ ਪਿਆਰਿਓ ਕਿ ਸਸਤੇ ਵਿਕ ਗਏ, ਵਿਕ ਸਾਰੀ ਰਹੇ ਨੇ ਕਿ ਇੰਨੇ ਸਸਤੇ ਵਿਕ ਗਏ, ਹੈਰਾਨੀ ਤਾਂ ਇਹ ਗੱਲ ਦੀ ਹੈ। ਔਰੰਗਜ਼ੇਬ ਨੂੰ ਵੀ ਐਸਾ ਕੀਤਾ ਸੀ, ਉਹ ਕਹਿੰਦਾ ਵੀ ਜੇ ਮੈਂ ਇਹ ਵਿਦਵਾਨ ਪੰਡਤਾਂ ਨੂੰ ਮੁੱਠੀ ਚ ਕਰਨਾ ਤੇ ਆਮ ਜਨਤਾ ਨੂੰ ਮੁਸਲਮਾਨ ਬਣਾਉਣਾ ਮੇਰੇ ਵਾਸਤੇ ਕਿੱਡੀ ਕੁ ਵੱਡੀ ਗੱਲ ਹੈ। ਤੇ ਦੂਸਰਾ, ਪਿਸ਼ਾਵਰ ਤੇ ਕਾਬਲ ਇਹ ਬਿਲਕੁਲ ਕਸ਼ਮੀਰ ਦੇ ਕੋਲ ਹੈ, ਵੀ ਜੇ ਇਹ ਹਿੰਦੂ ਪੰਡਤਾਂ ਨੇ ਇਨਕਾਰ ਕੀਤਾ ਤਾਂ ਮੈਂ ਜਹਾਦ ਦੇ ਨਾਂ ਤੇ ਉਥੋਂ ਫੌਜਾਂ ਨੂੰ ਚੜਾ ਕੇ ਕਸ਼ਮੀਰ ਲਿਆਵਾਂਗਾ। ਤੀਸਰਾ ਕਾਰਨ ਕੀ ਸੀ ਕਿ ਇਹਦੀ ਰਾਜਨੀਤਿਕ ਮਹੱਤਤਾ ਕਸ਼ਮੀਰ ਦੀ ਉਹ ਵਕਤ ਬਹੁਤ ਵਧੀ ਹੋਈ ਸੀ, ਵੀ ਜੇ ਮੈਂ ਇੱਥੇ ਆਪਣਾ ਹੁਕਮ ਇਹਨਾਂ ਦੇ ਉੱਪਰ ਬਜਾ ਲਵਾਂ, ਇਹ ਮੇਰੇ ਹੁਕਮ ਦੇ ਹੇਠਾਂ ਆ ਜਾਣ, ਤਾਂ ਸਹਿਜ ਹੀ ਬਾਕੀ ਲੋਕਾਂ ਵਿੱਚ ਇਹ ਸੁਨੇਹਾ ਜਾ ਸਕਦਾ। ਤੇ ਚੌਥਾ ਇਹਦਾ ਕਾਰਨ ਸੀ ਕਿ ਉਹ ਵਕਤ ਦੇ ਜਿਹੜੇ ਉਥੋਂ ਦੇ ਮੁਖੀ ਪੰਡਿਤ ਸੀ ਉਹ ਲਾਲਚੀ ਸੀ। ਸਾਰੇ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਕੁਝ ਪੰਡਿਤ ਲਾਲਚੀ ਸੀ। ਇਹ ਤਿੰਨ ਚਾਰ ਕਾਰਨ ਸੀ, ਉਹਨੇ ਗੱਲ ਕਸ਼ਮੀਰ ਤੋਂ ਸ਼ੁਰੂ ਕੀਤੀ। ਮੰਦਰ ਢਹਿਣ ਲੱਗ ਗਏ, ਸਵਾ ਸਵਾ ਮਣ ਜਨੇਊ ਲੈਣ ਲੱਗੇ, ਹਫੜਾ ਦਫੜੀ ਮੱਚ ਗਈ। ਤਾਂ ਉਹ ਵਕਤ ਮੁਖੀ ਪੰਡਿਤਾਂ ਨੇ ਇਕੱਠੇ ਹੋ ਕੇ ਮਸ਼ਵਰਾ ਕੀਤਾ ਵੀ ਹੁਣ ਕੀ ਕਰੀਏ, ਔਰੰਗਜ਼ੇਬ ਨਾਲ ਕਿਹੜਾ ਟੱਕਰ ਲਵੇ। ਤਾਂ ਉਹ ਵਕਤ ਪੰਡਿਤ ਕਿਰਪਾ ਰਾਮ, ਇਹਦੇ ਜਿਹੜੇ ਬਜ਼ੁਰਗ ਸੀ ਨਾ ਬ੍ਰਹਮਦਾਸ ਜੀ, ਉਹ ਗੁਰੂ ਨਾਨਕ ਮਹਾਰਾਜ ਤੋਂ ਗੁਰੂ ਘਰ ਦੇ ਨਾਲ ਪਿਆਰ ਰੱਖਣ ਵਾਲੇ ਸੀ, ਉਹ ਇਹ ਘਰ ਬਾਰੇ ਜਾਣਦਾ ਸੀ ਵੀ ਇਹ ਘਰ ਕਿਹਨਾਂ ਦਾ ਹੈ। ਉਹਨੇ ਕਿਹਾ ਇੱਕੋ ਇੱਕ ਘਰ ਹੈ, ਉਹ ਹੈ ਗੁਰੂ ਨਾਨਕ ਮਹਾਰਾਜ ਦਾ, ਜੋ ਸਾਡੀ ਰਖਵਾਲੀ ਕਰ ਸਕਦਾ। ਕਿਉਂ? ਕਿਉਂਕਿ ਉਹ ਘਰ ਦੇ ਵਿੱਚ ਇੱਕ ਸੁਨੇਹਾ ਦਿੱਤਾ ਜਾਂਦਾ ਵੀ ਜੋ ਉਹਨਾਂ ਦੀ ਸ਼ਰਨ ਚ ਚਲੇ ਜਾਏ ਤਾਂ ਸ਼ਰਨ ਆਏ ਦੀ ਲਾਜ ਰੱਖਣਾ ਗੁਰੂ ਦਾ ਧਰਮ ਬਣ ਜਾਂਦਾ। ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਧ ਸਵਾਮੀ ਸੰਧਾ। ਤਾਂ ਉਹ ਵਕਤ ਵਿਦਵਾਨਾਂ ਦਾ ਮਤ ਭੇਦ ਹੈ, ਕੋਈ ਕਹਿੰਦੇ ਨੇ ਵੀ 19 ਪੰਡਿਤ ਮੁਖੀ ਇਕੱਠੇ ਹੋ ਗਏ ਤੇ ਕੋਈ ਕਹਿੰਦੇ ਨੇ ਜੀ 500 ਦਾ ਜਥਾ ਸੀ। ਗੱਲ ਛੱਡੋ ਚਾਹੇ 5 ਸੀ 19 ਸੀ 500 ਸੀ, ਗੱਲ ਇੰਨੀ ਆ ਵੀ ਮੁਖੀ ਪੰਡਿਤ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ। ਤੇ ਇੱਥੇ ਜਾ ਕੇ ਉਹਨਾਂ ਨੇ ਗੁਰੂ ਮਹਾਰਾਜ ਜੀ ਦੇ ਅੱਗੇ ਗੁਜ਼ਾਰਿਸ਼ ਕੀਤੀ, ਬੇਨਤੀ ਕੀਤੀ। ਪਰ ਆਪਣਾ ਹੁਲੀਆ ਕੀ ਬਣਾਇਆ? ਹੁਲੀਆ ਬਣਾਇਆ, ਉਹਨਾਂ ਨੇ ਕਥਾਲ ਵਿੱਚ ਜਨੇਊ ਰੱਖ ਲਿਆ ਤੇ ਥੋੜਾ ਜਿਹਾ ਘਾਹ ਰੱਖ ਲਿਆ, ਅੱਖਾਂ ਵਿੱਚ ਹੰਝੂ ਨੇ, ਅੰਦਰ ਚਲੇ ਗਏ ਜਾ ਕੇ ਬੇਨਤੀ ਕਰਦੇ ਪਾਤਸ਼ਾਹ ਵੀ ਅੱਜ ਸਾਡਾ ਧਰਮ, ਸਾਡੇ ਧਾਰਮਿਕ ਗ੍ਰੰਥ, ਧਾਰਮਿਕ ਮੰਦਿਰ, ਸਾਡੇ ਚਿੰਨ੍ਹ ਸਭ ਕੁਝ ਖਤਰੇ ਵਿੱਚ ਪੈ ਗਿਆ ਤੇ ਕਿਰਪਾ ਕਰੋ ਸ਼ਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਦੁਖੀ ਬੇਪਰ, ਬੇਪਰ ਬ੍ਰਾਹਮਣ ਨੂੰ ਪੰਡਿਤ ਨੂੰ ਕਹਿੰਦੇ ਨੇ, ਦੁਖੀ ਬੇਪਰ ਚੱਲ ਆਏ ਪੁਰੀ ਆਨੰਦ, ਬਾਹਾ ਹਮਾਰੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਐ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਾਡੀ ਹੁਣ ਬਾਂਹ ਫੜੋ। ਤਾਂ ਉਹ ਵਕਤ ਬਾਲ ਗੋਬਿੰਦ ਰਾਏ ਸਭ ਕੁਝ ਵੇਖ ਵੀ ਰਹੇ ਨੇ ਤੇ ਸੁਣ ਵੀ ਰਹੇ ਨੇ, ਪਾਤਸ਼ਾਹ ਰੋਂਦੇ ਕਿਉਂ ਨੇ? ਅੱਜ ਤੱਕ ਤਾਂ ਐਸਾ ਨਹੀਂ ਵੇਖਿਆ। ਕਹਿੰਦੇ ਧਰਮ ਖਤਰੇ ਵਿੱਚ ਹੈ, ਖਤਰਾ ਕਿਵੇਂ ਟਲੇਗਾ? ਕਹਿੰਦੇ ਪਵਿੱਤਰ ਖੂਨ ਦਿੱਲੀ ਡੁੱਲੇ, ਟਲ ਸਕਦਾ? ਕਹਿੰਦੇ ਪਾਤਸ਼ਾਹ ਵੀ ਤੁਹਾਡੇ ਤੋਂ ਪਵਿੱਤਰ ਖੂਨ ਵਾਲਾ ਕੋਈ ਨਹੀਂ ਹੈ, ਹੁਣ ਤੁਸੀਂ ਜਾਓ ਤੇ ਇਹਨਾਂ ਦੇ ਧਰਮ ਦੇ ਰਾਖੇ ਬਣੋ। ਵਿਦਵਾਨ ਨੇ ਚਾਰ ਲੈਣਾ ਲਿਖੀਆਂ ਬੜੀਆਂ ਭਾਵਪੂਰਤ। ਸਤਿਗੁਰਾਂ ਕਿਹਾ ਤੁਸੀਂ ਜਾਓ ਬੱਚਿਓ, ਸੀਸ ਦੇ ਕੇ ਧਰਮ ਬਚਾਵਾਂਗਾ ਮੈਂ। ਹਿੰਦੂ ਧਰਮ ਦੇ ਬੁੱਝਦੇ ਦੀਵੇ ਵਿੱਚ ਖੂਨ ਆਪਣੇ ਸਰੀਰ ਦਾ ਪਾਵਾਂਗਾ ਮੈਂ। ਹਿੰਦੂ ਧਰਮ ਦੇ ਬੁੱਝਦੇ ਦੀਵੇ ਅੰਦਰ ਖੂਨ ਆਪਣੇ ਸਰੀਰ ਦਾ ਪਾਵਾਂਗਾ ਮੈਂ। ਪਾਇਆ ਦੇਸ ਦੀਆਂ ਜੜ੍ਹਾਂ ਵਿੱਚ ਖੂਨ ਆਪਣਾ, ਪਾਇਆ ਦੇਸ ਦੀਆਂ ਜੜ੍ਹਾਂ ਵਿੱਚ ਖੂਨ ਆਪਣਾ। ਭਾਰਤ ਵਰਸ਼ ਤਾਂ ਸਦਾ ਫਲ ਰਿਹਾ ਹੈ, ਹਿੰਦੁਸਤਾਨ ਦੇ ਸਮੁੱਚੇ ਮੰਦਰਾਂ ਅੰਦਰ ਖੂਨ ਤੇਗ ਬਹਾਦਰ ਦਾ ਬਲ ਰਿਹਾ ਹੈ। ਜਿੰਨੀਆਂ ਵੀ ਆਰਤੀਆਂ ਹੁੰਦੀਆਂ ਨਾ, ਇਹ ਟੱਲ ਖੜਕਦੇ ਨੇ, ਜੋਤਾਂ ਜਗਦੀਆਂ। ਮਾਫ਼ ਕਰਨਾ, ਉਹ ਵੀਰਾਂ ਨੂੰ ਸਮਝਣਾ ਚਾਹੀਦਾ, ਇਹ ਕੋਈ ਸਰੋਂ ਦਾ ਤੇਲ ਤੇ ਦੇਸੀ ਘਿਓ ਨਹੀਂ ਬਲਦਾ, ਬਲਕਿ ਇਹ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਖੂਨ ਹੈ। ਜਿਹੜੇ ਵੀ ਹਿੰਦੂ ਵੀਰ ਅੱਜ ਜਨੇਊ ਧਾਰੀ ਨੇ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਜਨੇਊ ਕਿਸੇ ਕਪਾਹ ਦਾ ਨਹੀਂ ਬਣਿਆ ਹੋਇਆ, ਬਲਕਿ ਇਹ ਜਨੇਊ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਆਂਦਰਾਂ ਨੇ, ਉਹਨਾਂ ਦੀਆਂ ਆਂਦਰਾਂ ਨੇ। ਜਿਹੜਾ ਤਿਲਕ ਅੱਜ ਹਿੰਦੂ ਵੀਰ ਸਿਰ ਤੇ ਲਾਉਂਦੇ ਨੇ, ਉਹਨਾਂ ਨੂੰ ਸਮਝਣਾ ਚਾਹੀਦਾ ਇਹ ਕੋਈ ਚੰਦਨ ਦਾ ਟਿੱਕਾ ਨਹੀਂ ਹੈ, ਬਲਕਿ ਇਹ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਖੂਨ ਹੈ। ਜੇ ਉਹ ਸਮਝਣ ਵਾਲੇ ਹੋਣ, ਸਭ ਕੁਝ ਗੁਰੂ ਤੇਗ ਬਹਾਦਰ ਮਹਾਰਾਜ ਕਰਕੇ। ਤਾਂ ਸਤਿਗੁਰੂ ਕਹਿਣ ਲੱਗੇ ਹਾਂ ਕਰੋ ਵੀ ਤੁਸੀਂ ਜਾ ਕੇ ਔਰੰਗੇ ਨੂੰ ਇਹ ਸੁਨੇਹਾ ਦੇ ਦਿਓ ਵੀ ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਨਾ ਤੁਸੀਂ ਆਪਣੇ ਦੀਨ ਵਿੱਚ ਲਿਆਓ, ਅਸੀਂ ਆਪਣੇ ਆਪ ਚੁੱਪ ਚਪੀਤੇ ਕੋਈ ਇਨਕਾਰ ਨਹੀਂ ਕਰਾਂਗੇ, ਇਸਲਾਮ ਦੇ ਧਾਰਨੀ ਹੋ ਜਾਵਾਂਗੇ। ਜਦੋਂ ਔਰੰਗਜ਼ੇਬ ਦੇ ਕੋਲ ਸੁਨੇਹਾ ਗਿਆ, ਉਹ ਬੜਾ ਖੁਸ਼ ਹੋਇਆ। ਕਿਉਂ? ਕਿਉਂਕਿ ਇਸਲਾਮ ਧਰਮ ਸਿੱਖ ਧਰਮ ਦੇ ਬਹੁਤ ਨੇੜੇ ਹੈ। ਜਦੋਂ ਅਸੀਂ ਕੰਪੈਰੇਟਿਵ ਸਟੱਡੀ ਕਰਦੇ ਹਾਂ ਨਾ, ਸਾਰੇ ਧਰਮਾਂ ਦਾ ਵਿਸ਼ਲੇਸ਼ਣ ਕਰਕੇ ਵੇਖਦੇ ਹਾਂ, ਤਾਂ ਹਿੰਦੂ ਧਰਮ ਨਾਲੋਂ ਇਸਲਾਮ ਧਰਮ ਦੇ ਸਿਧਾਂਤ ਸਿੱਖ ਧਰਮ ਦੇ ਬਿਲਕੁਲ ਨੇੜੇ ਨੇ। ਜਿਵੇਂ ਕਿ ਮੁਸਲਮਾਨ ਨਹੀਂ ਪੱਥਰ ਪੂਜਦਾ ਤੇ ਸਿੱਖ ਵੀ ਕਦੇ ਪੱਥਰ ਦੀ ਪੂਜਾ ਨਹੀਂ ਕਰਦਾ। ਉਹਨਾਂ ਦੇ ਅੰਦਰ ਵੀ ਮੂਰਤੀ ਦੀ ਪੂਜਾ ਨਹੀਂ ਹੈ, ਸਾਡੇ ਧਰਮ ਵਿੱਚ ਵੀ ਨਹੀਂ ਹੈ। ਉਹ ਵੀ ਇੱਕ ਅੱਲਾ ਦੀ ਗੱਲ ਕਰਦੇ ਨੇ, ਅਸੀਂ ਵੀ ਕਰਦੇ ਹਾਂ, ਬਹੁਤ ਨੇੜੇ ਹੈ। ਉਹ ਕਹਿਣ ਲੱਗਿਆ ਵੀ ਇਹ ਕੰਮ ਕਿੱਡਾ ਔਖਾ ਹੈ, ਇਹ ਕੰਮ ਕਿੱਡਾ ਔਖਾ ਹੈ ਕਿ ਉਹ ਵੀ ਪੱਥਰਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਤੇ ਮੈਂ ਵੀ ਨਹੀਂ ਰੱਖਦਾ। ਔਰੰਗਜ਼ੇਬ ਕਹਿਣ ਲੱਗਿਆ ਵੀ ਇਹ ਤਾਂ ਕੰਮ ਬਿਲਕੁਲ ਸੌਖਾ ਹੋ ਜਾਣਾ। ਤਾਂ ਉਹ ਵਕਤ ਉਹਨੇ ਵਾਰੰਟ ਜਾਰੀ ਕੀਤੇ, ਹਾਲਾਂਕਿ ਸਤਿਗੁਰੂ ਜੀ ਆਪ ਚੱਲੇ ਸੀ, ਆਪ ਚੱਲੇ ਨੇ, ਕਿਉਂਕਿ ਇਹ ਸਾਰੀ ਵਾਰਤਾ ਨੂੰ ਨਾ ਨਾਮ ਦਿੱਤਾ ਗਿਆ ਸਾਕੇ ਦਾ, ਧਰਮ ਹੇਤ ਜਿਨ ਸਾਕਾ ਕੀ ਆ। ਸਾਕਾ ਇੱਕ ਫਾਰਸੀ ਦਾ ਸ਼ਬਦ ਹੈ, ਇਹਦੇ ਵਿੱਚ ਚਾਰ ਚੀਜ਼ਾਂ ਹੁੰਦੀਆਂ, ਜਿੱਥੇ ਚਾਰ ਚੀਜ਼ਾਂ ਮਿਲ ਜਾਣ ਇਕੱਠੀਆਂ ਉਹਨੂੰ ਆਪਾਂ ਸਾਕਾ ਕਹਿ ਸਕਦੇ ਹਾਂ। ਕਿਹੜਾ? ਕਤਲ, ਕਾਤਲ, ਮਕਤਲ ਤੇ ਮਕਤੂਲ। ਕਤਲ ਇੱਕ ਕੀਤੇ ਜਾਣ ਦੀ ਕਿਰਿਆ ਹੈ, ਕਤਲ ਕਰਨਾ ਕਿਸੇ ਦਾ, ਉਹਨੂੰ ਖਤਮ ਕਰ ਦੇਣਾ। ਕਾਤਲ ਜੋ ਉਹ ਕਿਰਿਆ ਨੂੰ ਕਰਦਾ, ਜੋ ਕਿਰਿਆ ਨੂੰ ਕਰ ਰਿਹਾ ਉਹ ਕਾਤਲ ਹੋ ਗਿਆ। ਮਕਤਲ ਜਿਸ ਜਗ੍ਹਾ ਦੇ ਉੱਪਰ, ਜਿਸ ਜਗ੍ਹਾ ਦੇ ਉੱਪਰ ਇਹ ਪ੍ਰਕਿਰਿਆ ਹੋਣੀ ਹੈ, ਜਿਵੇਂ ਕਿ ਚਾਂਦਨੀ ਚੌਂਕ। ਮਕਤੂਲ ਜਿਸ ਦਾ ਕਤਲ ਹੋਣਾ, ਜਿਹਨੇ ਸ਼ਹਾਦਤ ਦਾ ਜਾਮ ਪੀਣਾ। ਇਹ ਚਾਰੇ ਚੀਜ਼ਾਂ, ਕਿ ਜਿਹੜਾ ਮਕਤੂਲ ਹੈ, ਸ਼ਹਾਦਤ ਦੇਣ ਵਾਲਾ, ਉਹ ਆਪ ਚੱਲ ਕੇ ਮਕਤਲ ਤੇ ਜਾਵੇ, ਉਹ ਜਗ੍ਹਾ ਤੇ ਜਾਵੇ, ਜਿਵੇਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਚਾਂਦਨੀ ਚੌਂਕ ਆਏ ਤੇ ਗੁਰੂ ਅਰਜਨ ਮਹਾਰਾਜ ਲਾਹੌਰ ਗਏ। ਆਪ ਚੱਲੇ ਨੇ, ਉਹ ਆਪ ਚੱਲ ਕੇ ਸ਼ਹਾਦਤ ਦਾ ਜਾਮ ਪੀਤਾ। ਤਾਂ ਸਤਿਗੁਰ ਜਦੋਂ ਦਿੱਲੀ ਪਹੁੰਚੇ ਨਾ, ਮੈਂ ਇਤਿਹਾਸ ਬਹੁਤ ਲੰਮਾ, ਸੰਖੇਪ ਰੂਪ ਵਿੱਚ ਬੇਨਤੀਆਂ ਕਰਦਾ ਸਮੇਂ ਨੂੰ ਮੁੱਖ ਰੱਖ ਕੇ। ਤਾਂ ਜਦੋਂ ਸਤਿਗੁਰ ਦਿੱਲੀ ਪਹੁੰਚਦੇ ਆ, ਉਹ ਵਕਤ ਇੱਕ ਹਵੇਲੀ ਹੈ ਜਿਹਨੂੰ ਕਿਹਾ ਜਾਂਦਾ ਸੀ ਜੀ ਇਹ ਬੜੀ ਡਰਾਉਣੀ ਹਵੇਲੀ ਹੈ, ਉਹਦੇ ਵਿੱਚ ਕੋਈ ਵਾਸਾ ਨਹੀਂ ਸੀ ਕਰਦਾ। ਗੁਰੂ ਤੇਗ ਬਹਾਦਰ ਮਹਾਰਾਜ ਦਾ ਉੱਥੇ ਵਾਸਾ ਕਰਾਇਆ ਗਿਆ, ਨਾਲ ਸਿੱਖ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ ਤੇ ਭਾਈ ਉਦੇ, ਇਹ ਪੰਜ ਸਿੱਖ ਸੀ, ਦੋ ਸਿੱਖ ਮਹਾਰਾਜ ਨੇ ਮੋੜ ਦਿੱਤੇ ਸੀ। ਪਰ ਹੁਣ ਉਹਨਾਂ ਨੂੰ ਕੀ ਪਤਾ ਕਿ ਤੁਸੀਂ ਗੁਰੂ ਨੂੰ ਕੀ ਡਰਾਉਂਗੇ, ਇਹ ਗੁਰੂ ਤਾਂ ਹਰ ਰੋਜ਼ ਕਹਿੰਦਾ ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਣ, ਕਹੋ ਨਾਨਕ ਸੁਣ ਰੇ ਮਨ, ਗਿਆਨੀ ਤਾਹੇ ਬਖਾਨ। ਅਖੀਰ ਸੰਵਾਦ ਹੋਇਆ, ਗੱਲਬਾਤ ਹੋਈ। ਔਰੰਗਜ਼ੇਬ ਕਹਿਣ ਲੱਗਿਆ ਵੀ ਤੁਹਾਡੇ ਵਾਸਤੇ ਇਹ ਚੰਗਾ ਹੋਏਗਾ, ਤੁਹਾਨੂੰ ਮੈਂ ਆਪਣੇ ਧਰਮ ਦਾ ਮੁਖੀ ਸਥਾਪਿਤ ਕਰਾਂਗਾ, ਤੁਸੀਂ ਸਾਡੇ ਧਰਮ ਦੇ ਵਿੱਚ ਆ ਜਾਓ, ਮੈਂ ਚਾਹੁੰਦਾ ਵੀ ਇੱਥੋਂ ਲੜਾਈਆਂ ਖਤਮ ਕਰ ਦਈਏ, ਦੋ ਤੋਂ ਆਪਾਂ ਇੱਕ ਬਣਾ ਦਈਏ, ਜੇ ਐਸਾ ਨਹੀਂ ਤਾਂ ਫਿਰ ਤੁਹਾਨੂੰ ਸਜ਼ਾ ਮਿਲੇਗੀ। ਇੱਕੋ ਇੱਕ ਦਰਵਾਜ਼ਾ ਖੁੱਲ੍ਹਾ ਤੁਹਾਡੇ ਵਾਸਤੇ, ਉਹ ਹੈ ਇਸਲਾਮ ਦਾ। ਪਾਤਸ਼ਾਹ ਕਹਿਣ ਲੱਗੇ ਕਿ ਸਾਡਾ ਜਿਹੜਾ ਧਰਮ ਹੈ ਨਾ, ਉਹ ਅਨੇਕਤਾ ਵਿੱਚੋਂ ਏਕਤਾ ਦੇਖਣ ਦੀ ਗੱਲ ਕਰਦਾ। ਬਹੁਤ ਗੌਰ ਨਾਲ ਸੁਣਿਓ, ਸਾਡਾ ਧਰਮ ਕੀ ਹੈ? ਅਨੇਕਤਾ ਵਿੱਚੋਂ ਏਕਤਾ ਨੂੰ ਵੇਖਣਾ। ਅਸੀਂ ਕਿਸੇ ਨਾਲ ਕੋਈ ਨਫ਼ਰਤ ਨਹੀਂ ਕਰਦੇ। ਗੁਰੂ ਅਰਜਨ ਮਹਾਰਾਜ ਦਾ ਬਚਨ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅਲਾਏ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਇੱਥੇ ਤਾਂ ਇਹ ਗੱਲ ਹੈ, ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਧਰਮ ਵੱਖ ਵੱਖ ਹੋ ਸਕਦੇ, ਜਾਤਾਂ ਪਾਤਾਂ ਵੱਖ ਵੱਖ ਹੋ ਸਕਦੀਆਂ, ਪਰ ਅਸੀਂ ਸਾਰਿਆਂ ਵਿੱਚੋਂ, ਅਨੇਕਤਾ ਵਿੱਚੋਂ ਸਿਰਫ ਇੱਕ ਨੂੰ ਵੇਖਦੇ ਹਾਂ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਔਰੰਗਜ਼ੇਬ, ਸਾਡੇ ਵਾਸਤੇ ਮਸੀਤਾਂ ਤੇ ਮੰਦਰਾਂ ਵਿੱਚ ਕੋਈ ਫਰਕ ਨਹੀਂ, ਸਾਡੇ ਵਾਸਤੇ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਕੋਈ ਫਰਕ ਨਹੀਂ, ਅਸੀਂ ਸਾਰਿਆਂ ਨੂੰ ਇੱਕ ਜਾਣਦੇ ਹਾਂ। ਤੂੰ ਕਹਿਣਾ ਹੈ ਮੈਂ ਇੱਕ ਦਰਵਾਜ਼ਾ ਖੋਲਿਆ ਸਿਰਫ ਇਸਲਾਮ ਵਾਲਾ, ਪਰ ਤੈਨੂੰ ਕੀ ਅਧਿਕਾਰ ਬਾਕੀ ਦਰਵਾਜ਼ੇ ਬੰਦ ਕਰਨ ਦਾ? ਤੂੰ ਕਹਿ ਰਿਹਾ ਮੈਂ ਇੱਕ ਖੋਲਿਆ, ਇਹ ਦਰਵਾਜ਼ੇ ਰਾਹੀਂ ਤੁਸੀਂ ਬਾਹਰ ਜਾ ਸਕਦੇ ਹੋ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ, ਤੇਰੇ ਕੋਲ ਕੀ ਅਧਿਕਾਰ ਹੈ ਤੂੰ ਬਾਕੀ ਦੇ ਦਰਵਾਜ਼ੇ ਬੰਦ ਕਰੇ? ਤੇਰੇ ਕੋਲ ਅਧਿਕਾਰ ਕਿੱਥੋਂ ਆ ਗਿਆ? ਅੱਜ ਪੂਰੀ ਦੁਨੀਆਂ ਦੇ ਅੰਦਰ ਇਹ ਮੁੱਦਾ ਬਾਰ ਬਾਰ ਉੱਠਦਾ ਜੀ, ਮਨੁੱਖੀ ਅਧਿਕਾਰਾਂ ਦਾ ਕਤਲ ਨਾ ਕਰੋ, ਮਨੁੱਖੀ ਅਧਿਕਾਰਾਂ ਦੀ ਰਿਸਪੈਕਟ ਕਰੋ, ਸਤਿਕਾਰ ਕਰੋ। ਪਰ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਪਹਿਲੇ ਰਾਖੇ ਕੌਣ ਨੇ? ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਮਾਫ ਕਰਨਾ ਪਿਆਰਿਓ, ਅਸੀਂ ਬਹੁਤ ਅਮੀਰ ਹਾਂ, ਸਾਡੀ ਕੌਮ ਬਹੁਤ ਅਮੀਰ ਹੈ, ਜੋ ਇੱਥੇ ਹੈ ਗੁਰੂ ਨਾਨਕ ਦੇ ਘਰ ਵਿੱਚ ਤੁਹਾਨੂੰ ਬਾਹਰ ਨਹੀਂ ਮਿਲੇਗਾ। ਰੈੱਡ ਕਰਾਸ ਕਿੱਥੋਂ ਸ਼ੁਰੂ ਹੋਇਆ ਸੀ? ਸਾਡੇ ਵਿੱਚੋਂ, ਭਾਈ ਘਨੱਈਆ ਤੋਂ ਸ਼ੁਰੂ ਹੋਇਆ ਨਾ। ਕ੍ਰੈਡਿਟ ਕੌਣ ਲੈ ਗਏ? ਜਰਮਨ ਵਾਲੇ। ਅਸੀਂ ਦੱਸੇ ਨਹੀਂ ਸਕੇ, ਪੂਰੀ ਦੁਨੀਆਂ ਨੂੰ ਤਾਂ ਕੀ ਦੱਸਣਾ, ਅਸੀਂ ਆਪਣੀ ਕੌਮ ਨੂੰ ਨਹੀਂ ਦੱਸ ਸਕੇ ਵੀ ਇਹ ਕਿੱਥੋਂ ਸ਼ੁਰੂ ਹੋਇਆ। ਹੋਰੇ ਝਗੜਿਆਂ ਵਿੱਚ ਪਏ ਹੋਏ ਹਾਂ ਅਸੀਂ, ਹੋਰੇ ਮੁੱਦੇ ਉਠਾਈ ਜਾ ਰਹੇ ਹਾਂ, ਜੋ ਕੁਝ ਦੱਸਣਾ ਚਾਹੀਦਾ ਦੱਸ ਨਹੀਂ ਸਕੇ। ਸਤੀ ਪ੍ਰਥਾ ਨੂੰ ਬੰਦ ਕਰਾਉਣ ਵਾਲੇ ਕੌਣ ਨੇ? ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਪਰ ਕ੍ਰੈਡਿਟ ਕੌਣ ਲੈ ਗਏ? ਅੰਗਰੇਜ਼। ਸਿਹਰਾ ਉਹਨਾਂ ਨੂੰ ਮਿਲਦਾ ਜੀ, ਉਹਨਾਂ ਨੇ ਬੰਦ ਕਰਾਈ ਹੈ। ਇਸੇ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਕੌਣ ਨੇ? ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਆ ਜਿਹੜਾ ਸਰਸੇ ਵਾਲਾ ਸਾਧ ਹੁਣ ਜੇਲ੍ਹ ਦੀ ਹਵਾ ਫੱਕਦਾ ਨਾ, ਇਹਦਾ ਤੁਸੀਂ ਲੋਗੋ ਵੇਖਿਓ, ਇਹਦੇ ਡੇਰੇ ਤੇ ਜਿਹੜਾ ਲੱਗਿਆ ਹੋਇਆ, ਇੱਕ ਪਾਸੇ ਏਕ ਓਅੰਕਾਰ, ਇੱਕ ਪਾਸੇ ਉਹਨੇ ਓਮ ਪਾਇਆ ਹੋਇਆ, ਭਾਵ ਕਿ ਸਾਰੇ ਧਰਮਾਂ ਦੇ ਚਿੰਨ ਪਾਏ ਹੋਏ ਨੇ। ਇਹ ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ ਨੇ, ਲੋਕਾਂ ਨੂੰ ਭਰਮਾਉਣਾ ਬਹੁਤ ਸੌਖਾ ਹੈ ਵੀ ਹਾਂ ਜੀ ਅਸੀਂ ਸਾਰਿਆਂ ਨੂੰ ਇੱਕ ਮੰਨਦੇ ਹਾਂ ਤੇ ਸਾਰੇ ਆ ਸਕਦੇ ਨੇ, ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਇਹ ਕਹਿਣਾ ਬਹੁਤ ਸੌਖਾ ਹੈ। ਪਰ ਜਦੋਂ ਲੋੜ ਪਵੇ ਸੀਸ ਵਾਰਨਾ, ਕੁਰਬਾਨੀ ਦੇਣੀ, ਸ਼ਹਾਦਤ ਦਾ ਜਾਮ ਪੀਣਾ, ਇਹ ਕੇਵਲ ਗੁਰੂ ਨਾਨਕ ਮਹਾਰਾਜ ਦੇ ਘਰ ਵਿੱਚ ਹੈ। ਆਹੀ ਕਿਹਾ ਮਹਾਰਾਜ ਨੇ, ਕਹਿੰਦੇ ਤੇਰੇ ਕੋਲ ਕੀ ਹੱਕ ਹੈ? ਤੂੰ ਮੈਨੂੰ ਕਹਿਣਾ ਵੀ ਇੱਕ ਦਰਵਾਜ਼ਾ ਖੋਲ ਦਿੱਤਾ ਇਸਲਾਮ ਵਾਲਾ, ਚਲੇ ਜਾਓ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ ਵੀ ਤੇਰੇ ਕੋਲ ਕੀ ਅਧਿਕਾਰ ਹੈ ਬਾਕੀ ਦਰਵਾਜ਼ੇ ਬੰਦ ਕਰਨ ਦਾ? ਐਸਾ ਨਹੀਂ ਹੋਏਗਾ। ਕਹਿੰਦਾ ਤੁਹਾਨੂੰ ਫਿਰ ਸਜ਼ਾ ਮਿਲੇਗੀ, ਤੁਹਾਨੂੰ ਸਜ਼ਾ ਏ ਮੌਤ ਮਿਲੇਗੀ। ਪਾਤਸ਼ਾਹ ਕਹਿੰਦੇ ਅਸੀਂ ਤਾਂ ਰੋਜ਼ ਹੀ ਪੜ੍ਹਦੇ ਹਾਂ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ, ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਇਹ ਤਾਂ ਰੋਜ਼ ਹੀ ਅਸੀਂ ਸੋਹਲੇ ਪੜ੍ਹਦੇ ਹਾਂ, ਤੂੰ ਕੀ ਡਰਾ ਲਏਗਾ ਮੌਤ ਦੀ ਗੱਲ? ਨਾਲੇ ਔਰੰਗਜ਼ੇਬ ਮੈਨੂੰ ਆਏ ਦੱਸ, ਚਲੋ ਜੀ ਮੈਂ ਇਸਲਾਮ ਚ ਆ ਜਾ ਫਿਰ ਕਿਹੜਾ ਮੇਰੇ ਤੇ ਮੌਤ ਨਹੀਂ ਆਏਗੀ? ਮੌਤ ਦਾ ਫਿਰ ਵੀ ਆਏਗੀ, ਮੈਂ ਦੀਨ ਤੋਂ ਬੇਦੀਨ ਨਹੀਂ ਹੋਣਾ। ਤੇ ਨਾਲ ਸਤਿਗੁਰਾਂ ਦੇ ਸਿੱਖ ਨੇ ਭਾਈ ਮਤੀਦਾਸ, ਭਾਈ ਸਤੀਦਾਸ ਤੇ ਭਾਈ ਦਿਆਲਾ। ਵਾਰ ਤਾਂ ਕਾਫੀ ਲੰਮੀ ਹੋਈ ਪਰ ਵਿੱਚੋਂ ਕੁਝ ਨਹੀਂ ਨਿਕਲਿਆ, ਸਤਿਗੁਰ ਦ੍ਰਿੜ ਨੇ। ਤਾਂ ਉਹ ਵਕਤ ਉਹ ਕਹਿਣ ਲੱਗੇ, ਐਂ ਕਰੋ ਵੀ ਗੁਰੂ ਦੀ ਮੌਤ ਦੀ ਗੱਲ ਬਾਅਦ ਵਿੱਚ ਕਰਾਂਗੇ, ਪਹਿਲਾਂ ਇੱਕ ਮੌਤ ਦੀ ਤਸਵੀਰ, ਮੌਤ ਦਾ ਨਕਸ਼ਾ ਗੁਰੂ ਦੀਆਂ ਅੱਖਾਂ ਦੇ ਸਾਹਮਣੇ, ਗੁਰੂ ਦੇ ਨੇਤਰਾਂ ਦੇ ਸਾਹਮਣੇ ਬਣਾ ਦਿਓ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਲੋਹ ਪਿੰਜਰੇ ਦੇ ਵਿੱਚ ਕੈਦ ਕਰ ਦਿੱਤਾ। ਉਹਦੇ ਵਿੱਚ ਤੇਜ਼ ਧਾਰ ਸੂਏ ਲੱਗੇ ਨੇ, ਨਾ ਉੱਪਰ ਉੱਠ ਸਕਦੇ ਨੇ, ਨਾ ਢੂੰ ਲਾ ਸਕਦੇ ਨੇ, ਚੰਗੀ ਤਰ੍ਹਾਂ ਬੈਠ ਨਹੀਂ ਸਕਦੇ। ਉਹਦੇ ਵਿੱਚ ਬੰਦ ਕੀਤਾ ਤੇ ਤਿੰਨ ਸਿੱਖ ਹੁਣ ਸਾਹਮਣੇ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ। ਭਾਈ ਮਤੀ ਦਾਸ ਨੂੰ ਕਹਿਣ ਲੱਗੇ, ਤੇਰੀ ਨੌਜਵਾਨ ਉਮਰ ਹੈ, ਕਿਉਂ ਗਵਾਉਣਾ? ਉਹ ਦੁਨੀਆਂ ਦੇ ਰਸ, ਦੁਨੀਆਂ ਦੇ ਸਵਾਦ ਤੂੰ ਇਧਰੋਂ ਲੈ ਲਾ, ਛੱਡ ਦੇ ਗੁਰੂ ਦਾ ਪੱਲਾ। ਪਰ ਤਿੰਨੇ ਸਿੱਖ ਅਡਿੱਗ ਨੇ ਤਾਂ ਕਾਜੀ ਨੇ ਫਤਵਾ ਲਾਤਾ ਕਿ ਜਿਹੜਾ ਭਾਈ ਮਤੀ ਦਾਸ ਹੈ ਇਹਨੂੰ ਆਰੇ ਨਾਲ ਚੀਰ ਕੇ ਸ਼ਹੀਦ ਕਰ ਦਿਓ। ਜਿਹੜਾ ਹੁਕਮ ਕੀਤਾ, ਫਤਵਾ ਲਾਇਆ, ਉਹਦੀ ਹੁਣ ਕਿਰਿਆ ਸ਼ੁਰੂ ਹੋ ਰਹੀ ਹੈ। ਜਲਾਦ ਆ ਗਿਆ, ਉਹ ਆਪਣੇ ਆਰੇ ਨੂੰ ਤਿੱਖਾ ਕਰਨ ਲੱਗ ਗਿਆ। ਭਾਈ ਮਤੀ ਦਾਸ ਕਹਿਣ ਲੱਗੇ, ਤੂੰ ਆਪਣਾ ਆਰਾ ਤਿੱਖਾ ਕਰ, ਲੈ ਮੈਂ ਆਪਣਾ ਮਨ ਤਿੱਖਾ ਕਰਦਾ। ਉਹ ਸਿੱਖਾ, ਤੂੰ ਕਿਹਦੇ ਨਾਲ ਮਨ ਤਿੱਖਾ ਕਰੇਗਾ? ਮੇਰੇ ਕੋਲ ਤਾਂ ਰੇਤੀ ਹੈ ਨਾ, ਇਹਨੂੰ ਫੇਰ ਕੇ ਮੈਂ ਆਰਾ ਤਿੱਖਾ ਕਰ ਲੂ? ਕਹਿੰਦੇ, ਮੇਰੇ ਕੋਲ ਗੁਰੂ ਨਾਨਕ ਮਹਾਰਾਜ ਦੀ ਜਪ ਜੀ ਹੈ, ਮੇਰੇ ਕੋਲ ਗੁਰੂ ਨਾਨਕ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਜਪ ਜੀ ਦੀ ਬਾਣੀ ਹੈ, ਜਿਹਦੇ ਨਾਲ ਮੈਂ ਆਪਣਾ ਮਨ ਤਿੱਖਾ ਕਰਨਾ। ਤੂੰ ਆਪਣਾ ਕੰਮ ਕਰ ਤੇ ਮੈਨੂੰ ਆਪਣਾ ਕੰਮ ਕਰਨ ਦੇ। ਭਾਈ ਮਤੀ ਦਾਸ ਨੂੰ ਅਖੀਰ ਵਕਤ ਪੁੱਛਿਆ ਗਿਆ, ਕਹਿੰਦੇ ਤੁਹਾਡੀ ਕੋਈ ਇੱਛਾ ਹੈ ਅਖੀਰ ਲਈ? ਕਹਿੰਦੇ, ਹੈ। ਕਿਹੜੀ? ਕਹਿੰਦੇ, ਜਦੋਂ ਵੀ ਆਰਾ ਚਲਾਓ ਤਾਂ ਮੇਰਾ ਮੁੱਖ ਗੁਰੂ ਵੱਲ ਹੋਵੇ ਤੇ ਆਰੇ ਦਾ ਚੀਰ ਬਿਲਕੁਲ ਸਿੱਧਾ ਹੋਵੇ। ਤੀਸਰੀ ਗੱਲ, ਮੈਂ ਜਪ ਜੀ ਦਾ ਪਾਠ ਸ਼ੁਰੂ ਕਰਨਾ, ਆਰਾ ਹੌਲੀ ਹੌਲੀ ਚਲਾਇਓ, ਜਦੋਂ ਮੇਰਾ ਪਾਠ ਪੂਰਾ ਹੋ ਗਿਆ ਉਦੋਂ ਤੱਕ ਆਰਾ ਮੇਰੇ ਸਰੀਰ ਦੇ ਵਿੱਚ ਰਹੇ। ਹੁਣ ਇਹ ਤੇ ਸੋਚਣ ਵਾਲੀ ਗੱਲ ਹੈ, ਭਾਈ ਮਤੀ ਦਾਸ ਦਾ ਤਾਂ ਰੋਮ ਰੋਮ ਗੁਰੂ ਵੱਲ ਹੈ, ਰੋਮ ਰੋਮ ਗੁਰੂ ਵੱਲ ਹੈ, ਸਨਮੁਖ ਹੈ ਗੁਰੂ ਦੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਜੀਉ ਰਹੇ ਗੁਰੂ ਨਾਲੇ, ਸਨਮੁਖ ਸਿੱਖ ਦੀਆਂ ਨਿਸ਼ਾਨੀਆਂ ਇਹ ਜਪ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ, ਉਹਦਾ ਰੋਮ ਰੋਮ ਗੁਰੂ ਵੱਲ ਹੈ। ਪਰ ਕਾਰਨ ਕੀ ਸੀ? ਕਿ ਅਖੀਰਲੇ ਵਕਤ ਮੇਰਾ ਸਤਿਗੁਰ ਮੈਨੂੰ ਕੋਈ ਸਿੱਖਿਆ ਦੇ ਦੇਵੇ। ਸਤਿਗੁਰ ਬੋਲੇ, ਗੁਰਸਿੱਖੋ ਅੱਜ ਸਿੱਖਿਆ ਦੀ ਪ੍ਰੀਖਿਆ, ਅੱਜ ਸਿੱਖਿਆ ਦੀ ਪ੍ਰੀਖਿਆ। ਉਹੀ ਸਿੱਖਿਆ ਸਫਲੀ ਹੁੰਦੀ ਹੈ ਜਿਹੜੀ ਪ੍ਰੀਖਿਆ ਦੇ ਵਿੱਚੋਂ ਗੁਜਰੇ। ਸਾਡੇ ਬੱਚੇ ਸਕੂਲੇ, ਕਾਲਜ, ਯੂਨੀਵਰਸਿਟੀਆਂ ਵਿੱਚ ਪੜ੍ਹਨ ਜਾਂਦੇ, ਜਿੰਨੀ ਦੇਰ ਤੱਕ ਉਹਨਾਂ ਦੀ ਪ੍ਰੀਖਿਆ ਨਹੀਂ ਹੁੰਦੀ ਉਹ ਅਗਲੀ ਕਲਾਸ ਵਿੱਚ ਜਾ ਨਹੀਂ ਸਕਦੇ। ਉਹੀ ਸਿੱਖਿਆ ਸਫਲੀ ਜੋ ਪ੍ਰੀਖਿਆ ਵਿੱਚ ਗੁਜਰੇ। ਇਹ ਸਬਕ ਮੈਂ ਪੜ੍ਹਾਇਆ ਸੀ ਲਾਹੌਰ ਤੱਤੀ ਤਵੀ ਤੇ ਬਹਿ ਕੇ, ਉਦੋਂ ਸਿੱਖ ਵੇਖਦੇ ਸੀ। ਮੈਂ ਤੱਤੀ ਤਵੀ ਤੇ ਚੌਂਕੜਾ ਲਾਇਆ ਸੀ, ਮੈਂ ਸ਼ਹਾਦਤ ਦਾ ਜਾਮ ਪੀਤਾ, ਸਿੱਖਾਂ ਨੇ ਵੇਖਿਆ। ਜਿਵੇਂ ਇੱਕ ਟੀਚਰ ਨਾ ਪਹਿਲਾਂ ਲੈਕਚਰ ਲਾ ਰਿਹਾ ਤੇ ਬੱਚੇ ਸੁਣਦੇ ਨੇ, ਪਰ ਜਿਸ ਦਿਨ ਪ੍ਰੀਖਿਆ ਹੋਵੇ ਉਸ ਦਿਨ ਟੀਚਰ ਕੁਰਸੀ ਤੇ ਬਹਿ ਜਾਂਦਾ ਤੇ ਬੱਚੇ ਫਿਰ ਉਸ ਦਿਨ ਪ੍ਰੀਖਿਆ ਦਿੰਦੇ ਨੇ। ਜੋ ਉਹਨਾਂ ਨੂੰ ਸਵਾਲ ਪਾਇਆ ਹੋਵੇ ਉਹ ਹੱਲ ਕਰਦੇ ਨੇ, ਟੀਚਰ ਉਸ ਦਿਨ ਨਹੀਂ ਬੋਲਦਾ, ਉਸ ਦਿਨ ਵੇਖਦਾ। ਕਹਿੰਦੇ, ਜੋ ਮੈਂ ਸਿੱਖਿਆ ਦਿੱਤੀ ਸਬਕ ਪੜ੍ਹਾਇਆ ਲਾਹੌਰ, ਅੱਜ ਉਹਦਾ ਸਮਾਂ ਆ ਗਿਆ, ਅੱਜ ਤੁਸੀਂ ਪ੍ਰੀਖਿਆ ਦੇਵੋਗੇ ਤੇ ਮੈਂ ਵੇਖਾਂਗਾ। ਐਸੇ ਹੋਇਆ। ਭਾਈ ਮਤੀ ਦਾਸ ਦੱਸਣਾ ਚਾਹੁੰਦੇ ਸੀ, ਗੁਰੂ ਮੇਰੇ ਵਾਸਤੇ ਕੋਈ ਸਬਕ ਦੇਵੇ। ਤਾਂ ਉਹ ਵਕਤ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਖੱਬਾ ਹੱਥ ਚੁੱਕਿਆ, ਸੱਜੇ ਹੱਥ ਨਾਲ ਆਪਣੀ ਉੱਪਰਲੀ ਦਸਤਾਰ ਦਾ ਲੜ ਪਰੇ ਕਰਕੇ ਕੰਘਾ ਕੱਢ ਲਿਆ। ਕੰਘਾ ਕੱਢ ਕੇ ਦੂਸਰੀ ਉਂਗਲ ਨਾਲ ਉਹਤੇ ਹੱਥ ਫੇਰਨ ਲੱਗ ਗਏ। ਇੱਥੇ ਵੀ ਰੁਕ ਕੇ ਬੇਨਤੀ ਕਰ ਦੇਵਾਂ, ਕਿਉਂਕਿ ਤਰਕ ਦਾ ਯੁੱਗ ਹੈ, ਕੋਈ ਵੀ ਤਰਕ ਕਰ ਸਕਦਾ ਜੀ। ਅੰਮ੍ਰਿਤ ਤਾਂ ਛਕਾਇਆ 1699 ਵਿੱਚ, ਕਕਾਰ ਮਹਾਰਾਜ ਨੇ ਉਦੋਂ ਜ਼ਰੂਰੀ ਕਰਤੇ। ਇਹ ਗੱਲ ਹੈ 1675 ਦੀ, ਕਕਾਰ ਕਿੱਥੋਂ ਆ ਗਏ, ਕੰਘਾ ਕਿੱਥੋਂ ਆ ਗਿਆ? ਪਿਆਰਿਓ, ਇਹ ਕਕਾਰ ਸਿੱਖ ਪਹਿਲਾਂ ਹੀ ਧਾਰਨੀ ਹੋ ਚੁੱਕੇ ਸੀ ਕਕਾਰਾਂ ਦੇ। ਗੁਰਸਿੱਖ ਕੰਘਾ ਵੀ ਪਹਿਣਦੇ ਸੀ, ਕਛਹਿਰਾ ਵੀ ਪਹਿਣਦੇ ਸੀ ਤੇ ਕਿਰਪਾਨਾਂ ਵੀ ਸਿੱਖਾਂ ਦੇ ਕੋਲ ਸੀ। ਜਦੋਂ ਤੁਸੀਂ ਆਨੰਦਪੁਰ ਸਾਹਿਬ ਉਸ ਦਿਨ ਦਾ ਇਤਿਹਾਸ ਪੜੋਗੇ ਨਾ ਕਿ ਪਹਿਲਾਂ ਪੰਜਾਂ ਨੂੰ ਸਾਜਿਆ, ਫਿਰ 40 ਮੁਕਤੇ ਆ ਗਏ, ਫਿਰ ਦਦਾਰੇ ਆ ਗਏ, ਫਿਰ ਅਪਾਰੇ ਆ ਗਏ, ਇੱਕ ਵੱਖਰਾ ਇਤਿਹਾਸ ਹੈ। ਉਸ ਦਿਨ ਹਜ਼ਾਰਾਂ ਦੀ ਸੰਗਤ ਨੇ ਅੰਮ੍ਰਿਤ ਛਕਿਆ ਸੀ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ, ਕੱਲੇ ਪੰਜ ਨੇ ਸੀ ਨਹੀਂ ਛਕਿਆ, ਪੰਜ ਤਾਂ ਪਹਿਲਾਂ ਆਏ ਸੀ। ਜੇ ਇਹ ਕਕਾਰ ਜ਼ਰੂਰੀ ਨਹੀਂ ਸਨ ਤਾਂ ਇਤਨੇ ਕੰਘੇ ਕਿੱਥੋਂ ਆਏ, ਇਤਨੇ ਕਛਹਿਰੇ ਕਿੱਥੋਂ ਆਏ, ਇਤਨੀਆਂ ਕਿਰਪਾਨਾਂ ਕਿੱਥੋਂ ਆਏ? ਤਰਕ ਤਾਂ ਇਹ ਵੀ ਬਣਦਾ, ਇੱਕੋ ਦਿਨ ਕਿੱਥੋਂ ਆ ਗਿਆ ਸਾਰਾ ਕੁਝ? ਤਾਂ ਭਾਵ ਕੀ ਹੈ, ਕਕਾਰ ਸਿੱਖ ਪਹਿਲਾਂ ਵੀ ਪਹਿਣਦੇ ਸੀ, ਗੁਰੂ ਵੀ ਪਹਿਣਦੇ ਸੀ। ਤਾਂ ਕੰਘਾ ਗੁਰੂ ਮਹਾਰਾਜ ਨੇ ਕੱਢਿਆ, ਉਂਗਲੀ ਫੇਰੀ, ਸਮਝਾ ਦਿੱਤਾ ਮਤੀ ਦਾਸ, ਆਹ ਮਮੂਲੀ ਜੀ ਲੱਕੜ ਜੇ ਇਹਨੇ ਆਪਣੇ ਵਿੱਚ ਚੀਰ ਪਵਾਇਆ ਨਾ, ਅੱਜ ਮੇਰੇ ਸੀਸ ਤੇ ਸੋਭਦੀ ਹੈ, ਇਹਨੂੰ ਮੈਂ ਕਿੱਥੇ ਜਗ੍ਹਾ ਦਿੱਤੀ ਆ? ਸਿਰ ਤੇ। ਤੇ ਤੂੰ ਵੀ ਆਪਣੇ ਸੀਸ ਵਿੱਚ ਪੁੱਤਰਾ ਚੀਰ ਪਵਾ, ਤੇ ਤੂੰ ਵੀ ਧਰਮ ਦੀ ਦੁਨੀਆਂ ਦੀ ਚੋਟੀ ਤੇ ਪਹੁੰਚ ਜਾਏਗਾ, ਸਿਖਰ ਤੇ ਪਹੁੰਚੇਗਾ ਤੂੰ ਵੀ। ਐਸੀ ਹੋਇਆ, ਆਰਾ ਟਕਾ ਲਿਆ। ਤੇ ਜਦੋਂ ਥੋੜਾ ਜਿਹਾ ਚੀਰ ਪਾਇਆ ਨਾ ਆਰੇ ਨੇ, ਭਾਈ ਮਤੀ ਦਾਸ ਕਹਿਣ ਲੱਗੇ ਵੀ ਰੁਕ ਜਾਓ, ਰੁਕ ਜਾਓ। ਜਲਾਦ ਬੋਲਿਆ, ਕਹਿੰਦਾ ਪਹਿਲਾਂ ਕਿਹਾ ਸੀ ਨਾ ਤੈਨੂੰ ਵੀ ਇੱਧਰ ਬੜਾ ਆਨੰਦ ਹੈ, ਬੜੇ ਰਸ ਨੇ, ਬੜੀਆਂ ਮੌਜਾਂ ਨੇ। ਉਹ ਕਹਿਣ ਲੱਗਿਆ, ਜਲਾਦ ਤੂੰ ਗਲਤ ਸਮਝ ਗਿਆ, ਤੂੰ ਗਲਤ ਸਮਝ ਗਿਆ ਮੈਂ ਤੈਨੂੰ ਕੀ ਕਹਿਣਾ ਚਾਹੁੰਦਾ। ਦੋ ਕੁ ਉਂਗਲ ਸੀਸ ਵਿੱਚ ਜਦ ਆਰੇ ਪਾਇਆ ਚੀਰ, ਮਤੀ ਦਾਸ ਫਿਰ ਬੋਲਿਆ, ਸੁਣ ਕਾਜੀ ਤਰ ਧੀਰ, ਆਰਾ ਪਿਆਰਾ ਲਗਤ ਹੈ ਕਾਰਾ ਦੋ ਬਣਾਏ, ਸਿਰ ਜਾਏ ਤਾਂ ਜਾਏ ਪਰ ਮੇਰਾ ਸਿੱਖੀ ਸਿਦਕ ਨਾ ਜਾਏ। ਤੂੰ ਕਹਿੰਦਾ ਸੀ ਰਸ ਇੱਧਰ ਸੰਸਾਰ ਵਿੱਚ, ਉਹ ਜਿੰਨਾ ਰਸ ਅੱਜ ਮੈਨੂੰ ਆਰੇ ਚ ਆ ਰਿਹਾ ਨਾ, ਇੰਨਾ ਰਸ ਤਾਂ ਤੂੰ ਕਦੇ ਸੋਚਿਆ ਵੀ ਨਹੀਂ ਹੋਣਾ। ਸਿਰ ਜਾਏ ਤਾਂ ਜਾਏ ਪਰ ਮੇਰਾ ਸਿੱਖੀ ਸਿਦਕ ਨਾ ਜਾਏ। ਤਾਂ ਅਸੰਖ ਜਾਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਓ। ਇੱਥੇ ਅਜੇ ਬਾਣੀ ਪਹੁੰਚੀ ਸੀ ਕਿ ਅਰਧੋ ਅਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹੋਏ ਦੋ ਫਾਰਾ, ਦੋਨੋ ਤਣ ਤੇ ਚਬ ਜੀ ਪੜੈ, ਹੇਰਤ ਸਭ ਕੇ ਆਚਰਜ ਬੜੈ, ਦੁਫਾੜ ਹੋ ਕੇ ਤਣ ਧਰਤੀ ਤੇ ਗਿਰ ਗਿਆ। ਪਰ ਉਤਨੀ ਦੇਰ ਤੱਕ ਆਵਾਜ਼ ਇੱਕ ਆਉਂਦੀ ਰਹੀ, ਜਿਤਨੀ ਦੇਰ ਤੱਕ ਜਿੰਨੀ ਨਾਮ ਤੇ ਆਇਆ, ਗਏ ਮਸਾਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ, ਨਾਲ ਦਾ ਬਚਨ ਨਹੀਂ ਆ ਗਿਆ। ਹੁਣ ਇੱਥੇ ਕੋਈ ਤਰਕ ਕਰੂ ਇਹ ਕਿਵੇਂ ਹੋਜੂ? ਤੇ ਪੜੋ ਬਾਣੀ ਫਿਰ। ਮੀਨ ਪਾਕਰ ਫਾਂਕਿਓ, ਅਰ ਕਾਂਟਿਓ, ਰਾਂਧ ਕਿਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਮੱਛੀ ਦਾ ਜੀਵਨ ਪਾਣੀ ਚ ਹੀ ਰਹਿੰਦੀ ਹੈ, ਉਹ ਮੱਛੀ ਪਾਣੀ ਚ ਰਹਿੰਦੀ ਹੈ, ਜਦੋਂ ਬਣਾਉਣੀ ਹੋਵੇ ਉਦੋਂ ਵੀ ਪਾਣੀ ਚ ਬਣਦੀ ਹੈ, ਤੇ ਜਿਹੜਾ ਮੱਛੀ ਖਾ ਲਵੇ ਨਾ ਉਹ ਅੰਦਰ ਜਾ ਕੇ ਵੀ ਪਾਣੀ ਮੰਗਦੀ ਹੈ, ਅੰਦਰ ਜਾ ਕੇ ਵੀ। ਤੇ ਜਿਹੋ ਜਿਹਾ ਜੀਵਨ ਮੱਛੀ ਦਾ ਨਾ, ਪਾਣੀ ਉਹਦਾ ਜੀਵਨ, ਤੇ ਸਿੱਖ ਦਾ ਜੀਵਨ ਵੀ ਬਾਣੀ ਹੈ, ਉਹ ਵੀ ਪੜ ਰਹੇ ਹੈ। ਜਿੰਨੀ ਨਾਮ ਤੇ ਆਇਆ, ਗਏ ਮਸਾਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ। ਨਾਲ ਭਾਈ ਦਿਆਲਾ ਆਇਆ, ਉਹਨੂੰ ਫਤਵਾ ਲਾਤਾ, ਦੇਗ ਚ ਉਬਾਲ ਦੋ। ਤਾਂ ਜਦੋਂ ਜਪਜੀ ਸਾਹਿਬ ਦਾ ਪਾਠ ਸਿੱਖਣੇ ਸ਼ੁਰੂ ਕੀਤਾ, ਜਲਾਦ ਕਹਿੰਦਾ ਵਾਹ ਕਰੂ ਲੱਕੜਾਂ ਕਿਉਂ ਫੂਕਦੇ ਹੋ, ਇਹਨੂੰ ਦੇਗ ਚੋਂ ਬਾਹਰ ਕੱਢ ਦੋ, ਮੈਨੂੰ ਲੱਗਦਾ ਵੀ ਜਿਹੜਾ ਇਹ ਸਿੱਖ ਹੈ ਨਾ ਇਹ ਪੂਰਾ ਹੋ ਗਿਆ। ਜਦੋਂ ਢੱਕਣ ਚੱਕਿਆ ਨਾ, ਆਵਾਜ਼ ਆਈ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਾਈ ਸਤੀ ਦਾਸ ਉਹਨੂੰ ਰੂਹ ਵਿੱਚ ਬੰਨ ਕੇ ਜਿਉਂਦੇ ਨੂੰ ਸਾੜਿਆ ਗਿਆ। ਸਮਾਂ ਆ ਗਿਆ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ। ਜਲਾਦ ਜਲਾਲੂਦੀਨ ਕਾਜੀ ਉਹ ਵਕਤ ਵਹਾਬ ਵੋਹਰਾ ਤੇ ਜਿਹੜਾ ਦਰੋਗਾ ਹੈ ਅਬਦੁੱਲਾ ਤਿੰਨੇ ਖੜੇ ਨੇ। ਕਾਜੀ ਬੋਲਿਆ, ਮੈਂ ਖਾਨਦਾਨੀ ਜਲਾਦ ਹਾਂ। ਜਲਾਦ ਬੋਲ ਰਿਹਾ ਜਲਾਲੂਦੀਨ, ਜਦੋਂ ਮੈਂ ਤਲਵਾਰ ਚਲਾਵਾਂਗਾ ਮੇਰਾ ਹੱਥ ਨਹੀਂ ਥੜਕੇਗਾ। ਤੇ ਕਾਜੀ ਬੋਲਿਆ, ਜਦੋਂ ਮੈਂ ਫਤਵਾ ਲਾਵਾਂਗਾ ਮੇਰੀ ਜ਼ੁਬਾਨ ਨਹੀਂ ਥੜਕੇਗੀ, ਮੈਂ ਵੀ ਖਾਨਦਾਨੀ ਕਾਜੀਆਂ। ਦਰੋਗਾ ਬੋਲਿਆ, ਮੈਂ ਵੀ ਖਾਨਦਾਨੀ ਦਰੋਗਾ। ਪਾਤਸ਼ਾਹ ਕਹਿੰਦੇ, ਸ਼ੁਕਰ ਕਰੋ ਅਕਾਲ ਪੁਰਖ ਦਾ, ਤੂੰ ਖਾਨਦਾਨੀ ਕਾਜੀ, ਤੂੰ ਖਾਨਦਾਨੀ ਦਰੋਗਾ, ਤੂੰ ਖਾਨਦਾਨੀ ਜਲਾਦ, ਤੇ ਮੈਂ ਵੀ ਖਾਨਦਾਨੀ ਸ਼ਹੀਦ, ਮੈਂ ਵੀ ਖਾਨਦਾਨੀ ਸ਼ਹੀਦ। ਪਰ ਆਉਣ ਵਾਲੇ ਸਮੇਂ ਚ ਨਾ ਤੁਹਾਡੇ ਖਾਨਦਾਨ ਵਿੱਚ ਇਹ ਜਲਾਦ ਪਣਾ ਨਹੀਂ ਰਹਿਣਾ, ਕਿਉਂਕਿ ਸੌਦਾ ਲਾਇਆ ਸੀ ਨਾ ਬੰਦਾ ਸਿੰਘ ਬਹਾਦਰ ਨੇ ਜਾ ਕੇ ਸਮਾਣੇ, ਇਹਦੀ ਖਾਨਦਾਨ ਵਾਲੇ ਸੀ ਉਹ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇਹਦੀ ਪੋਤਰੇ ਸੀਗੇ ਜਲਾਲੂਦੀਨ ਦੇ। ਤੁਹਾਡੇ ਖਾਨਦਾਨ ਵਿੱਚ ਦਰੋਗਾ ਪਣਾ ਨਹੀਂ ਰਹਿਣਾ, ਕਾਜੀ ਪਣਾ ਨਹੀਂ ਰਹਿਣਾ, ਪਰ ਮੇਰੇ ਖਾਨਦਾਨ ਵਿੱਚੋਂ ਇਹ ਸ਼ਹਾਦਤਾਂ ਦੇ ਦੌਰ ਨੂੰ ਕੋਈ ਖਤਮ ਨਹੀਂ ਕਰ ਸਕੇਗਾ। ਮੇਰੀ ਸਰ ਫਰੋਸੀ ਕਾ ਅਸਰ ਕੀ ਨਹੀਂ ਹੋਣਾ, ਸਰ ਫਰੋਸੀ ਕਹਿੰਦੇ ਨੇ ਸਿਰ ਲਹਾਉਣ ਨੂੰ, ਮੇਰੀ ਸਰ ਫਰੋਸੀ ਕਾ ਅਸਰ ਕੀ ਨਹੀਂ ਹੋਣਾ, ਮੌਤ ਦਾ ਵਪਾਰੀ ਬਣ ਕੇ ਜੇ ਤੂੰ ਜੀ ਨਹੀਂ ਹੋਣਾ, ਮੈਂ ਇਤਨਾ ਖੂਨ ਬਹਾਵਾਂਗੇ ਤੁਹਾਡੇ ਤੂੰ ਪੀ ਨਹੀਂ ਹੋਣਾ, ਮੈਂ ਇਤਨਾ ਖੂਨ ਬਹਾਵਾਂਗਾ ਕਿ ਤੁਹਾਡੇ ਤੋਂ ਪੀ ਨਹੀਂ ਹੋਣਾ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹ ਬਚਨ ਕਰ ਰਹੇ ਨੇ, ਮੇਰੇ ਇਸ ਘਰ ਵਿੱਚੋਂ, ਮੇਰੇ ਖਾਨਦਾਨ ਵਿੱਚੋਂ ਇਹ ਸ਼ਹਾਦਤਾਂ ਦਾ ਦੌਰ ਕੋਈ ਖਤਮ ਨਹੀਂ ਕਰ ਸਕੇਗਾ। ਤਾਂ ਸਤਿਗੁਰਾਂ ਨੇ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਦਿੱਤੀ। ਸੀਸ ਨੂੰ ਲਿਜਾਣ ਵਾਲਾ ਭਾਈ ਜੈਤਾ ਰੰਗਰੇਟਾ, ਗੁਰੂ ਕਾ ਬੇਟਾ ਤੇ ਧੜ ਦੀ ਸੇਵਾ ਕਰਨ ਵਾਲੇ ਉਹ ਵਕਤ ਲੱਖੀ ਸ਼ਾਹ ਬਣਜਾਰਾ। ਅਖੀਰਲੀ ਬੇਨਤੀ ਕਰਕੇ ਦਾਸ ਸਮਾਪਤੀ ਕਰੇ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਭਾਵੇਂ ਉਹ ਜਨੇਊ ਵਿੱਚ ਵਿਸ਼ਵਾਸ ਨਹੀਂ ਰੱਖਦੇ, ਜਨੇਊ ਵਿੱਚ ਕੋਈ ਵਿਸ਼ਵਾਸ ਨਹੀਂ, ਤਿਲਕ ਵਿੱਚ ਕੋਈ ਵਿਸ਼ਵਾਸ ਨਹੀਂ, ਉਹਨਾਂ ਦੀ ਸੰਸਕ੍ਰਿਤੀ ਵਿੱਚ ਸਾਡਾ ਕੋਈ ਵਿਸ਼ਵਾਸ ਨਹੀਂ, ਪਰ ਦੇਖੋ ਉਦੋਂ ਸਿੱਖੀ ਕਿੰਨੀ ਬਲਵਾਨ ਸੀ। ਦੂਜੇ ਦੇ ਕਕਾਰਾਂ ਨੂੰ ਧਾਰਮਿਕ ਚਿੰਨ੍ਹਾਂ ਨੂੰ ਬਚਾਉਣ ਵਾਸਤੇ ਸਤਿਗੁਰਾਂ ਨੇ ਸ਼ਹਾਦਤ ਦਾ ਜਾਮ ਪੀਤਾ। ਅੱਜ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਿਨ ਮਨਾ ਰਹੇ ਹਾਂ। ਅਸੀਂ ਤਾਂ ਉਹ ਆ ਜੋ ਦੂਜੇ ਦੇ ਧਾਰਮਿਕ ਚਿੰਨ੍ਹਾਂ ਨੂੰ ਬਚਾਉਣ ਵਾਸਤੇ ਸ਼ਹਾਦਤ ਦੇ ਰਹੇ ਹਾਂ। ਪਿਆਰਿਓ, ਇਹ ਸ਼ਹਾਦਤ ਦਿਹਾੜੇ ਮਨਾਏ ਤਾਂ ਹੀ ਸਫਲੇ ਨੇ ਜੇ ਅੱਜ ਅਸੀਂ ਆਪਣੇ ਕਕਾਰਾਂ ਨੂੰ ਪਿਆਰ ਕਰੀਏ, ਅੱਜ ਸਿੱਖੀ ਨੂੰ ਪਿਆਰ ਕਰੀਏ, ਅਸੀਂ ਗੁਰੂ ਨੂੰ ਪਿਆਰ ਕਰੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਬੇਅੰਤ ਭੁੱਲਾਂ। ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣਯੋਗ ਬਖਸ਼ ਲੈਣਾ ਆਉਣ ਵਾਲੇ ਦਿਨਾਂ ਵਿੱਚ, ਜੋ ਸਤਿਗੁਰਾਂ ਦਾ ਅਗਲਾ ਇਤਿਹਾਸ ਹੈ ਨਾ ਸ਼ਹੀਦੀ ਤੋਂ ਬਾਅਦ, ਕਿ ਗੁਰੂ ਮਹਾਰਾਜ ਦਾ ਸੀਸ ਅਨੰਦਪੁਰ ਸਾਹਿਬ ਕਿਵੇਂ ਪਹੁੰਚਿਆ, ਉਹ ਆਪਾਂ ਸਾਂਝਾ ਕਰਾਂਗੇ। ਸੋ ਹੁਣ ਗੁਰੂ ਘਰ ਦੇ ਹਜੂਰੀ ਕੀਰਤਨੀ ਹੈ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਡੀ ਸਾਂਝ ਪਵਾਉਣਗੇ। ਆਉਣ ਵਾਲਾ ਸਮੇਂ ਦਾ ਜੋ ਲਾਹਾ ਹੈ ਉਹ ਪ੍ਰਾਪਤ ਕਰਨ ਦਾ ਯਤਨ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ, ਵਾਹਿਗੁਰੂ।